ਕਹਿਣ ਲੱਗੇ ਪਾਠ ਕਰੋ ਮੂਲ ਮੰਤਰ ਦਾ। ਸਾਧ ਸਿੰਘ ਜੀ ਦਰਿਆ ਨੂੰ ਕਿਹਾ ਕਿ ਰਸਤਾ ਦੇ ਦੇ, ਅਸੀਂ ਗੁਰੂ ਦੀ ਚਰਨ ਛਰਨ ਜਾਣਾ। ਵਿਆਸਾ ਦਰਿਆ ਨੀਵਾਂ ਹੋ ਗਿਆ, ਸਾਰੀ ਸੰਗਤ ਲੰਘ ਗਈ। ਅਨੇਕਾਂ ਮਿਸਾਲਾਂ ਨੇ ਇਸ ਦੇ ਵਿੱਚ, ਕਿਉਂਕਿ ਇਹ ਸਾਰੇ ਭੈ ਵਿੱਚ ਵੱਸਦੇ ਨੇ। ਭੈ ਵਿੱਚ ਪਵਣ ਵਹਿ ਸਰਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਕਾਰ, ਭੈ ਵਿੱਚ ਧਰਤੀ ਦੱਬੀ ਪਾਰ। ਕਹਿਣ ਦੀ ਦੇਰ ਸੀ, ਦਰਿਆ ਛੋਟਾ ਨੀਵਾਂ ਹੋ ਗਿਆ। ਇੱਕ ਸੰਤ ਹੋਏ ਨੇ, ਉਹਨਾਂ ਦਾ ਨਾਂ ਫਕੀਰ ਚੰਦ ਸੀ, ਬੇਦੀ ਸੀਗੇ ਡੇਰੇ ਬਾਬੇ ਨਾਨਕ ਦੇ। ਮਸਤ ਰਿਹਾ ਕਰਦੇ ਸੀ, ਭਜਨ ਵਿੱਚ ਰੱਤੇ ਹੋਏ ਸੀ। ਜੋ ਵਚਨ ਕਰ ਦਿੰਦੇ ਸੀ ਉਹ ਵਚਨ ਪਾਰ ਚਲੇ ਜਾਂਦੇ ਸੀ, ਅਤੇ ਮੱਝਾਂ ਨਲਾਉਣ ਵਾਸਤੇ ਟੋਭੇ 'ਚ ਲਿਆਏ, ਉੱਥੇ ਪਾਣੀ ਘੱਟ ਗਿਆ, ਮੱਝਾਂ ਲਿਬੜ ਗਈਆਂ ਸਾਰੀਆਂ। ਉੱਚੀ ਆਵਾਜ਼ ਮਾਰੀ, ਕਹਿੰਦੇ ਰਾਵੀਏ ਇਹ ਟੋਭੇ ਸੁੱਕ ਗਏ, ਤੂੰ ਟੋਭੇ ਭਰ ਕੇ ਜਾ। ਮਹੀਨਾ ਕਿਹੜਾ ਹੁੰਦਾ ਜਦੋਂ ਟੋਭੇ ਸੁੱਕਦੇ ਨੇ? ਜੇਠ ਆੜ ਦਾ ਹੁੰਦਾ, ਬਾਰਿਸ਼ਾਂ ਦਾ ਨਾਮ ਨਿਸ਼ਾਨ ਨਹੀਂ ਹੁੰਦਾ। ਦਰਿਆ ਉਛਲਿਆ, ਟੋਭੇ ਭਰ ਗਿਆ। ਕਹਿੰਦੇ ਹਰ ਸਾਲ ਭਰਿਆ ਕਰ। ਬੇਦੀ ਤੰਗ ਆ ਕੇ ਡੇਰੇ ਬਾਬੇ ਨਾਨਕ ਦੇ, ਵੀ ਦਰਿਆ ਹਰ ਸਾਲ ਉਛਲਦਾ ਅਤੇ ਸਾਡੇ ਘਰਾਂ 'ਚ ਆ ਵੜਦਾ। ਬਾਬਾ ਸਾਹਿਬ ਸਿੰਘ ਜੀ ਉੱਥੇ ਜਾਂਦੇ ਨੇ, ਸਾਰੇ ਬੇਦੀਆਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਮਹਾਰਾਜ, ਇੱਕ ਬੜੀ ਭਾਰੀ ਤਕਲੀਫ ਹੈ ਸਾਨੂੰ ਕਿ ਰਾਵੀ ਹਰ ਸਾਲ ਉਛਲਦੀ ਹੈ। ਕਹਿੰਦੇ ਕਿਉਂ ਉਛਲਦੀ ਹੈ, ਮਰਿਆਦਾ ਕਿਉਂ ਭੰਗ ਕਰਦੀ ਹੈ? ਕਹਿੰਦੇ ਮਹਾਰਾਜ, ਇੱਥੇ ਫਕੀਰ ਚੰਦ ਹੋਏ ਨੇ, ਬਾਬਾ ਫਕੀਰ ਚੰਦ, ਉਹ ਮਸਤਾਨੇ ਬਿਰਤੀ ਦੇ ਸੀ ਆਪਣੇ ਬੇਦੀਆਂ ਦੇ ਵਿੱਚੋਂ, ਅਤੇ ਉਹਨਾਂ ਨੇ ਇੱਥੇ ਖੜ ਕੇ ਆਵਾਜ਼ ਮਾਰੀ ਸੀ ਕਿ ਤੂੰ ਦਰਿਆ ਭਰ ਕੇ ਜਾਇਆ ਕਰ, ਟੋਭੇ ਹੁਣ ਹਰ ਸਾਲ ਆਉਂਦੀ ਹੈ, ਭਰ ਕੇ ਜਾਂਦੀ ਹੈ, ਸਾਡੇ ਨੀਵੇਂ ਘਰਾਂ 'ਚ ਪਾਣੀ ਪੈ ਜਾਂਦਾ। ਕਹਿੰਦੇ ਚਲੋ, ਇੱਕ ਸੰਤ ਨੇ ਮੰਨ ਲਈ, ਕੜਾਹ ਪ੍ਰਸ਼ਾਦ ਦੀ ਦੇਹ ਕਰੋ, ਚਲੋ ਆਪਾਂ ਅਰਦਾਸ ਕਰ ਲੈਂਦੇ ਹਾਂ ਗੁਰੂ ਮਹਾਰਾਜ ਦੀ। ਕੜਾਹ ਪ੍ਰਸ਼ਾਦ ਲੈ ਕੇ ਬਣਾ ਕੇ ਦਰਿਆ ਦੇ ਕੰਢੇ ਚਲੇ ਗਏ, ਅਰਦਾਸ ਕਰੀ, ਪ੍ਰਸ਼ਾਦ ਦਿੱਤਾ, ਲੈ ਤੈਨੂੰ ਕਹਿੰਦੇ ਬੰਧਨ ਤੋਂ ਮੁਕਤ ਕਰ ਦਿੱਤਾ, ਹੁਣ ਨਾ ਉਛਲ ਕੇ ਆਈ ਡੇਰੇ ਬਾਬੇ ਨਾਨਕ, ਅੱਜ ਤੱਕ ਨਹੀਂ ਆਈ। ਇੱਕ ਮਨੁੱਖ ਹੈ ਜਿਹੜਾ ਮਹਾਂਪੁਰਸ਼ਾਂ ਦਾ ਹੁਕਮ ਨਹੀਂ ਮੰਨਦਾ, ਹੋਰ ਸਾਰੇ ਜੀਵ ਜੰਤੂ ਹੁਕਮ ਮੰਨਦੇ। ਇਬਰਾਹੀਮ ਆਦਮ ਹੋਇਆ, ਜਦੋਂ ਕਬੀਰ ਸਾਹਿਬ ਦੇ ਕੋਲੋਂ 12 ਸਾਲ ਦਾ ਸੇਵਾ ਤੋਂ ਬਾਅਦ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਆਪਣੇ ਦੇਸ਼ ਵਿੱਚ ਬਲਖ ਖਾਰੇ ਪਹੁੰਚਦਾ ਹੈ, ਉੱਥੇ ਦਰਿਆ ਦੇ ਕੰਧੇ ਬੈਠਾ ਅਤੇ ਇੱਕ ਗੋਦੜੀ ਸਿਉਂ ਰਿਹਾ, ਅਤੇ ਉੱਧਰੋਂ ਰਾਜਕੁਮਾਰ ਉਸਦਾ ਆ ਗਿਆ। ਉਸਨੇ ਕਿਹਾ, ਅੱਬਾ ਜਾਨ, ਆਹ ਹਾਲਤ ਤੁਹਾਡੀ, ਤੁਸੀਂ ਤਾਂ ਬਾਦਸ਼ਾਹ ਸੀ ਇੱਥੇ ਦੇ, ਚਲੋ ਤੁਸੀਂ ਤਖ਼ਤ 'ਤੇ ਬੈਠੋ, ਮੈਂ ਤੁਹਾਡੀ ਸੇਵਾ ਕਰਾਂਗਾ। ਬਹੁਤ ਜ਼ਿਆਦਾ ਤਕਰਾਰ ਕਰਿਆ, ਉਹ ਕਹਿੰਦੇ ਸਾਡਾ ਤਾਂ ਰਾਜ ਬਹੁਤ ਵੱਡਾ ਹੈ, ਤੇਰਾ ਰਾਜ ਤਾਂ ਲਿਮਿਟਡ ਜਿਹਾ, ਕੀ ਰਾਜ ਹੈ ਅਫਗਾਨਿਸਤਾਨ ਦੀਆਂ ਹੱਦਾਂ ਤੱਕ ਹੈ, ਸਾਡਾ ਸਾਰੀ ਸ੍ਰਿਸ਼ਟੀ 'ਤੇ ਹੈ, ਸੂਰਜ ਚੰਦ ਤਾਰੇ ਸਾਡਾ ਹੁਕਮ ਮੰਨਦੇ ਨੇ, ਹਵਾ ਹੁਕਮ ਮੰਨਦੀ ਹੈ। ਗੱਲ ਸਮਝ ਨਾ ਆਈ, ਕਹਿੰਦੇ ਲੈ ਰਾਜਕੁਮਾਰ ਸ਼ਹਿਜਾਦਾ, ਆਹ ਸੂਈ ਅਸੀਂ ਸਿੱਟਦੇ ਹਾਂ ਦਰਿਆ 'ਚ, ਜੇ ਤੂੰ ਇਹ ਕੱਢ ਲਿਆਵੇਂ ਤਾਂ ਚੱਲਾਂਗੇ। ਦਰਿਆ ਤੇਜ਼ ਵਹਿੰਦਾ ਸੀ, ਇੱਕਦਮ ਬਰੇਤੀ 'ਚ ਜਾ ਰਲੀ ਮਿੱਟੀ 'ਚ, ਜਿਉਂ ਜਿਉਂ ਕੱਢਦਾ ਹੱਥ ਨਹੀਂ ਆਉਂਦੀ, ਤੇਜ਼ ਰੁੜ ਕੇ ਚਲੀ। ਕਹਿਣ ਲੱਗੇ, ਆਪਾਂ ਜਾਣ, ਇਹ ਤਾਂ ਨਹੀਂ ਵਾਪਸ ਆਉਂਦੀ। ਕਹਿੰਦੇ ਫਿਰ ਵਾਪਸ ਬੁਲਾ ਲਈਏ। ਕਹਿੰਦੇ ਖਵਾਜਾ, ਫਿਰ ਸਾਡੀ ਸੂਈ ਵਾਪਸ ਕਰੋ। ਇੱਕ ਮੱਛੀ ਲੈ ਕੇ ਆ ਕੇ ਬਰੇਤੀ 'ਤੇ ਕੰਢੇ ਰੱਖ ਦਿੱਤੀ, ਉੱਪਰ ਨੂੰ ਦੇਖੇ ਦਰਖਤ ਥੱਲੇ ਬੈਠੇ ਸੀ, ਚਿੜੀਆਂ ਮਾਰੀ ਸੂਈ ਲਾਓ, ਮੂੰਹ 'ਚ ਫੜੀ ਅਤੇ ਲਿਆ ਕੇ ਫੜਾ ਦਿੱਤੀ। ਕਹਿੰਦੇ ਤੇਰਾ ਰਾਜ ਵੱਡਾ ਕਿ ਮੇਰਾ ਰਾਜ ਵੱਡਾ? ਸਾਰੇ ਹੁਕਮ ਮੰਨਦੇ ਨੇ, ਬਿਮਾਰੀ ਪੈ ਗਈ ਹੈਜ਼ੇ ਦੀ, ਦੁਨੀਆ ਬੇਅੰਤ ਮਰਨ ਲੱਗ ਗਈ। ਬਾਬਾ ਜੀ ਦੇ ਪਾਸ ਆਏ, ਬਾਬਾ ਵੀਰ ਸਿੰਘ ਜੀ ਦੇ ਪਾਸ, ਮਹਾਰਾਜ ਤਰਸ ਕਰੋ ਕੁਛ, ਕਿਉਂਕਿ ਤੁਹਾਡੇ ਕੋਲੋਂ ਵੱਡੀ ਦਵਾਈ ਹੈ, ਜਿਹੜੀ ਦਵਾਈ ਦਿੱਤੇ ਆ ਸਾਰੀ ਦੁਨੀਆ ਦੇ ਰੋਗ ਹਟ ਜਾਂਦੇ ਨੇ, ਇੱਕ ਦੋ ਚਾਰ ਨਹੀਂ, ਸਾਰੀ ਦੁਨੀਆ ਦੇ ਰੋਗ ਹਟਾਉਣ ਵਾਲੀ ਸਰਵ ਰੋਗ ਕੋ ਔਖਦਾ ਨਾਮ ਤੁਹਾਡੇ ਪਾਸ ਹੈ, ਕਿਰਪਾ ਕਰੋ, ਇਸ ਵੇਲੇ ਨਾਮ ਦੀ ਦਵਾਈ ਦਿਓ, ਤਾਂ ਕਿ ਸੰਸਾਰ ਮਰਦਾ ਜਾ ਰਿਹਾ, ਬੜਾ ਭਾਰਾ ਇਲਾਕਾ ਦੁਖੀ ਹੋ ਰਿਹਾ। ਬਾਬਾ ਜੀ ਨੇ ਦ੍ਰਿਸ਼ਟੀ ਕਰੀ ਖੂਹ ਵੱਲ, ਕਹਿੰਦੇ ਲਓ ਆਹ ਦਵਾਈ ਪਿਲਾਈ ਦਿਓ। ਖੂਹ ਦਾ ਪਾਣੀ ਕੱਢ ਕੱਢ ਕੇ ਪਿਲਾਈ ਜਾਂਦੇ ਨੇ, ਹੈਜ਼ੇ ਦੇ ਰੋਗੀ ਰਾਜੀ ਹੋ ਜਾਂਦੇ ਨੇ। ਬਾਬਾ ਸਾਹਿਬ ਸਿੰਘ ਜੀ ਨੂੰ ਪਤਾ ਲੱਗਿਆ, 4 ਸੋਨੇ ਦੀਆਂ ਗਾਗਰਾਂ ਭੇਜੀਆਂ ਵੀ ਜਾਓ ਜਾ ਕੇ ਪਾਣੀ ਲੈ ਕੇ ਆਓ। ਕਈ ਪ੍ਰੇਮੀ ਕਹਿੰਦੇ ਨੇ ਜੀ ਪਾਣੀ ਦੇ ਕੂੜੇ ਮਾਰਤੇ ਹੋਣੇ ਨੇ, ਉਹਦੇ 'ਚ ਦਵਾਈਆਂ ਪਾਤੀਆਂ ਹੋਣੀਆਂ ਨੇ ਜਿਹੜੀਆਂ ਕੀਟਨਾਸ਼ਕ ਨੇ, ਉਹਦੇ ਨਾਲ ਨਹੀਂ ਹਟਦੀ। ਇਹ ਤਾਂ ਨਾਮ ਦੀ ਕਿਰਪਾ ਹੈ, ਸਾਧ ਸਿੰਘ ਜੀ ਦ੍ਰਿਸ਼ਟੀ ਕਰਦੇ ਸਹਿਜ ਦੇ ਨਾਲ ਇਹ ਬਿਮਾਰੀ ਦੂਰ ਹੋ ਜਾਇਆ ਕਰਦੀ। ਸੋ ਹੁਕਮ ਆਉਂਦੀ ਆ ਬਿਮਾਰੀ, ਬਾਬਾ ਸਾਹਿਬ ਸ੍ਰੀ ਚੰਦ ਜੀ ਜਹਾਂਗੀਰ ਦੇ ਪਾਸ ਜਾਂਦੇ ਨੇ, ਬਚਨ ਕਰਦੇ ਆ ਕੰਬਲੀ ਟੱਪੀ ਜਾਂਦੀ ਹੈ। ਜਹਾਂਗੀਰ ਕਹਿਣ ਲੱਗਿਆ ਬਾਬਾ ਜੀ ਕੰਬਲੀ ਟੱਪ ਰਹੀ ਹੈ। ਕਹਿੰਦੇ ਬੁਖਾਰ ਚੜਿਆ ਹੋਇਆ ਸੀ, ਇਹਨੂੰ ਫੜਾ ਕੇ ਆਇਆ ਬੁਖਾਰ। ਕਹਿੰਦੇ ਐਂ ਵੀ ਆ ਜਾਂਦਾ? ਕਹਿੰਦੇ ਲੈਣਾ। ਕਹਿੰਦੇ ਦਿਖਾਓ ਤਾਂ। ਜਦੇ ਕਰਤੀ ਨਿਗਾਹ, ਕਹਿੰਦੇ ਚੱਲ ਇੱਧਰ, ਤਖ਼ਤ 'ਤੇ ਬੈਠਾ ਹੀ ਉਛਲਦਾ। ਬਾਬਾ ਜੀ ਛੇਤੀ ਕਰੋ, ਵਾਪਸ ਕਰੋ, ਇਹ ਤਾਂ ਬਹੁਤ ਸਖਤ ਬੁਖਾਰ ਹੈ। ਸੋ ਰਾਜਾ ਉਹ ਹੁੰਦਾ ਹੈ ਜਾਂ ਕਾ ਕਹਿਆ ਦਰਗਾਹ ਚਲੇ, ਸੋ ਕਿਸ ਕੋ ਨਜ਼ਰ ਲਾਇਆ ਵੇ ਤਲੇ, ਬੱਚਾ ਨਹੀਂ ਹੁੰਦਾ। ਜਵਾਬ ਮਿਲ ਗਿਆ ਵੀ ਸੱਤ ਜਨਮ ਨਹੀਂ ਤੇਰੇ ਪੁੱਤਰ ਹੋਣ। ਬਾਦਸ਼ਾਹਾਂ ਦਾ ਬਾਦਸ਼ਾਹ ਘੋੜੇ 'ਤੇ ਜਾ ਰਿਹਾ, ਮਾਈ ਨੇ ਬਾਗਾਂ ਫੜ ਲਈਆਂ। ਬਾਦਸ਼ਾਹ ਇੱਕ ਪੁੱਤਰ ਦੀ ਦਾਤ ਝੋਲੀ ਪਾ ਦਿਓ। ਕਹਿੰਦੇ ਬੀਬੀ ਸੱਤ ਜਨਮ ਤੱਕ ਤਾਂ ਤੇਰੀ ਕਿਸਮਤ 'ਚ ਨਹੀਂ। ਕਲਮ ਕੱਢੀ, ਦੁਆਤ ਕੱਢੀ, ਕਾਗਜ਼ ਕੱਢ ਕੇ ਹੱਥ 'ਚ ਫੜਾ ਦਿੱਤਾ। ਕਹਿੰਦੀ ਮਹਾਰਾਜ ਉੱਥੇ ਵੀ ਤੁਸੀਂ ਲਿਖਣਾ ਸੀ, ਇੱਥੇ ਵੀ ਤੁਸੀਂ ਲਿਖਣਾ, ਸੋ ਤੁਸੀਂ ਲਿਖ ਦਿਓ। ਸੱਤ ਪੁੱਤਰ। ਸੋ ਰਾਜਾ ਉਹ ਹੁੰਦਾ ਜਿਹਦਾ ਸਾਰੇ ਰਾਜ ਚੱਲ, ਇੱਕ ਬਚਨ ਕਰ ਦੇਵੇ ਉਲਟ ਫੁਲਟ ਹੋ ਜਾਂਦੀ ਹੈ। ਲੇਕਿਨ ਬਚਨ ਮਹਾ ਜਿਹੜੇ ਵੱਡੇ ਬਾਦਸ਼ਾਹ ਨੇ ਬਚਨ ਨਹੀਂ ਕਰਿਆ ਕਰਦੇ, ਸਹਿ ਲੈਂਦੇ ਨੇ ਉੱਤੇ ਸਾਰੀਆਂ ਚੀਜ਼ਾਂ। ਸੋ ਇਸ ਤਰ੍ਹਾਂ ਬਾਬਾ ਵੀਰ ਸਿੰਘ ਦਾ ਪ੍ਰਤਾਪ ਇੰਨਾ ਵਧਿਆ, ਇੰਨਾ ਪ੍ਰਚਾਰ ਮਹਾਂਪੁਰਸ਼ਾਂ ਦਾ ਹੋਇਆ ਕਿ ਵੱਡੇ ਵੱਡੇ ਸ਼ਰਾਬੀ ਕਬਾਬੀ ਅਖੜ ਬੰਦੇ ਸਾਰੇ ਜਿਹੜੇ ਸੀ ਇਹ ਬਾਬਾ ਜੀ ਦੇ ਪਾਸ ਆ ਕੇ ਨਿਮਰਤਾ ਦੇ ਨਾਲ ਚਰਨ ਪਰਸਿਆ ਕਰਦੇ। ਫਿਰ ਇੰਨਾ ਐਸ਼ਵਰਜ ਹੁੰਦੇ ਹੋਏ ਧੀਰਜ ਕਿੰਨੀ ਸੀ ਕਿ ਧੀਰਜ ਨਹੀਂ ਸੀ ਛੱਡਿਆ ਕਰਦੇ, ਐਸਾ ਫਰਮਾਨ ਹੈ।
ਧੀਰਜ ਨਾ ਛੱਡਦੇ ਜੀ ਰਾਮ ਦੇ ਪਿਆਰੇ ਕਰਮ, ਧੀਰਜ ਨਾ ਛੱਡਦੇ
ਧਰਤੀ ਨੂੰ ਕੋਈ ਪੱਟੀ ਜਾਂਦਾ, ਕੋਈ ਲੇਪ ਚੰਦਨ ਦੇ ਕਰੀ ਜਾਂਦਾ, ਇੱਕ ਰਸ ਰਹਿੰਦੀ। ਸੋ ਐਡੇ ਪ੍ਰਤਾਪ ਨੂੰ ਪ੍ਰਾਪਤ ਕਰਕੇ ਮੱਲੋ ਮੱਲੀ ਪ੍ਰੈਸਟੀਜ ਕੁਐਸਚਨ ਆ ਜਾਇਆ ਕਰ। ਲੇਕਿਨ ਜੋ ਗਿਆਨਵਾਨ ਪੁਰਸ਼ ਹੈ, ਜੋ ਸਾਰਿਆਂ ਦੇ ਅੰਦਰ ਆਪਣਾ ਹੀ ਆਤਮਾ ਦੇਖਦੇ ਹੈ, ਉਹਨਾਂ ਦੀ ਚਾਲ ਨਿਰਾਲੀ ਹੋਇਆ ਕਰਦੀ ਹੈ।
ਹਰ ਕੇ ਸੇਵਕ ਜੋ ਹਰ ਪਾਏ, ਹਾਂ।
ਇੰਨਾ ਮਾਣ ਪ੍ਰਾਪਤ ਹੈ, ਬਾਦਸ਼ਾਹ ਆ ਕੇ ਸੀਸ ਨਵਾਉਂਦੇ। ਇੱਕ ਦਿਨ ਦੋ ਸਾਧੂ ਆ ਗਏ ਜਿਨ੍ਹਾਂ ਦੀਆਂ ਲੱਤਾਂ ਗਰਦ ਦੇ ਨਾਲ ਅੱਟੀਆਂ ਹੋਈਆਂ ਸੀ, ਪੈਰ ਭਰੇ ਹੋਏ ਸਨ। ਆਪ ਸਿੱਧਾ ਹੀ ਬਾਬਾ ਜੀ ਦੇ ਪੰਨਗ 'ਤੇ ਜਾ ਕੇ ਲੰਮੇ ਪੈ ਗਏ। ਜਿਹੋ ਜਿਹੇ ਮਹਾਂਪੁਰਸ਼ ਹੁੰਦੇ ਨੇ, ਸੇਵਾਦਾਰ ਵੀ ਉਹੋ ਜਿਹੇ ਹੀ ਹੋਏ ਕਰਦੇ ਹਨ। ਕਰੜੇ ਸੁਭਾਅ ਦਾ ਮਹਾਂਪੁਰਸ਼ ਹੋਏ, ਸੇਵਾਦਾਰ ਕੁੱਟ ਕਰਦੇ ਨੇ ਆਏ ਨੂੰ। ਜੇ ਨਰਮ ਹੱਥ ਬੰਨਣ ਵਾਲਾ, ਸਾਰਿਆਂ 'ਚ ਆਪਣਾ ਆਤਮਾ ਦੇਖਣ ਵਾਲਾ, ਹੱਥ ਬੰਨ ਕੇ ਆਦਰ ਕਰਦੇ। ਸੋ ਬਾਬਾ ਜੀ ਆ ਜਾਂਦੇ ਨੇ, ਕਿਸੇ ਸੇਵਾਦਾਰ ਨੇ ਕੋਈ ਦਖਲ ਨਾ ਦਿੱਤਾ। ਬਾਬਾ ਜੀ ਜਦ ਆਏ, ਆ ਕੇ ਦੇਖਿਆ ਬਈ ਪਲੰਘੇ ਦੇ ਉੱਤੇ ਦੋ ਬਿਰਾਜਮਾਨ ਨੇ। ਉਸ ਵੇਲੇ ਆਪਣੇ ਉਹਨਾਂ ਦੇ ਚਰਨਾਂ ਵੱਲ ਦੇਖਿਆ, ਧੂੜ ਨਾਲ ਅੱਟੇ ਹੋਏ, ਲੱਤਾਂ ਭਰੀਆਂ ਹੋਈਆਂ। ਝਾੜਨ ਲਿਆ, ਲੈ ਕੇ ਝਾੜਨੇ ਸ਼ੁਰੂ ਕਰ ਦਿੱਤੇ। ਮਹਾਂਪੁਰਸ਼ ਥੋੜ੍ਹਾ ਆਰਾਮ ਕਰਦੇ ਸੀ, ਨੇਤਰ ਖੋਲ੍ਹੇ। ਵਾਹ ਮਹਾਰਾਜ, ਤੁਸੀਂ ਇਹ ਕੀ ਕਰਨ ਲੱਗੇ? ਕਹਿੰਦੇ, ਅੱਜ ਤੁਹਾਨੂੰ ਸੰਤਾਂ ਦੀ ਧੂੜ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਈ ਹੈ। ਇਹਦੇ ਵਾਸਤੇ ਤਾਂ ਅਸੀਂ ਅਰਦਾਸ ਕਰਦੇ ਹੁੰਦੇ ਸੀ, ਸੰਤੋ ਤੁਸੀਂ ਤਾਂ ਕਿਰਪਾ ਕੀਤੀ, ਆਪਣੇ ਆਪ ਹੀ ਆ ਕੇ ਚਰਨ ਧੂੜ ਦੇ। ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਸਭ ਜਾਣਦੇ ਨੇ, ਕਿਉਂਕਿ ਇੱਕੋ ਹੀ ਸੰਪਰਦਾ ਹੈ। ਬਾਬਾ ਅਜੀਤ ਸਿੰਘ ਜੀ ਨਥਲਪੁਰ ਵਾਲੇ, ਅਸਾਮ ਦੇ ਅੰਦਰ ਬਹੁਤ ਸਾਰੇ ਸਾਧੂ ਇਕੱਠੇ ਹੋਏ ਬੈਠੇ ਨੇ, ਅਤੇ ਉੱਥੇ ਗੱਲ ਚੱਲ ਪਈ ਵੀ ਸਾਧੂ ਜਿਹੜੇ ਨੇ ਇਹਨਾਂ 'ਚ ਤੇਜ਼ੀ ਬੜੀ ਹੈ, ਮਾੜੀ ਜਿਹੀ ਗੱਲ ਕਹਿੰਦੇ ਸਹਿੰਦੇ ਨਹੀਂ ਹੈਗੇ, ਸਿਰ ਪਾੜ ਨੂੰ ਆਉਂਦੇ, ਸ਼ਰਾਬ ਦੇਣ ਨੂੰ ਤਾਂ ਆਉਂਦੇ ਨੇ। ਕੋਈ ਅੱਜ ਕਲਯੁੱਗ ਦੇ ਅੰਦਰ ਐਸਾ ਸਾਧ ਵੀ ਹੈ ਜਿਹੜਾ ਨਰਾਦਰੀ ਹੋਇਆ ਧੀਰਜ ਕਾਇਮ ਰੱਖ ਸਕੇ? ਤਾਂ ਇੱਕ ਨਾਥ ਸੀ ਇੱਧਰੋਂ ਜੋਗੀ, ਉਹ ਇੱਥੋਂ ਪੰਜਾਬ 'ਚੋਂ ਹੋ ਕੇ ਅਸਾਮ 'ਚ ਪਹੁੰਚਿਆ ਸੀ। ਉਹ ਕਹਿੰਦਾ ਵੀ ਮੈਂ ਇੱਕ ਸੰਤ ਦੇਖਿਆ। ਕਹਿੰਦੇ ਕਿ ਹੋ ਨਹੀਂ ਸਕਦਾ। ਕਹਿੰਦਾ ਮੈਂ ਦੱਸਦਾ, ਉਹਦਾ ਨਾਂ ਜਵਾਲਾ ਸਿੰਘ ਹੈ, ਹਰਖੋਵਾਲ ਵਾਲੇ। ਕਹਿੰਦਾ ਹੋ ਨਹੀਂ ਸਕਦਾ, ਕਲਯੁੱਗ 'ਚ ਕੌਣ ਹੈ ਜਿਹੜਾ ਪਰਬਤਾ ਪਾ ਕੇ ਸੰਤ ਬੇਇੱਜ਼ਤੀ ਕਰਾ ਲਏ, ਫਿਰ ਉਸੇ ਤਰ੍ਹਾਂ ਰਹਿ ਜਾਵੇ, ਹੱਸਦਾ ਰਹੇ। ਇੱਕ ਸੰਨਿਆਸੀ ਨੇ ਹੱਠ ਕਰਿਆ ਵੀ ਮੈਂ ਪਰਖਣਾ ਚਾਹੁੰਦਾ, ਇੱਥੇ ਹਰਖੋਵਾਲ ਪਹੁੰਚ ਕੇ ਆ ਕੇ ਕਹਿਣ ਲੱਗਾ, ਕਿੱਥੇ ਆ ਤੁਹਾਡਾ ਸਾਧ? ਇਹ ਸੰਪਰਦਾ ਦੇ ਮਹਾਤਮਾ ਜਿੰਨੇ ਵੀ ਨੇ, ਬੜੇ ਨਿਮਰਤਾ ਵਾਲੇ, ਚਰਨੀ ਹੱਥ ਲਾਉਣ ਵਾਲੇ, ਹੇਠਾਂ ਬੈਠਣ ਵਾਲੇ ਨੇ, ਮੰਜਿਆਂ 'ਤੇ ਬੈਠ ਕੇ ਦੂਜਿਆਂ ਤੋਂ ਸਤਿਕਾਰ ਨਹੀਂ ਕਰਾਉਂਦੇ, ਆਪ ਦੂਜਿਆਂ ਦਾ ਸਤਿਕਾਰ ਕਰਦੇ। ਸੋ ਕਹਿਣ ਲੱਗੇ ਜੀ, ਬਾਬਾ ਜੀ ਇੱਧਰ ਗਏ ਹੋਏ ਨੇ, ਆ ਚੋ ਦੇ ਨਾਲ ਨਾਲ ਕਿਸੇ ਦਰਖਤ ਥੱਲੇ ਪਏ ਹੋਣੇ ਨੇ, ਐਸੀ ਉਹ ਬਿਰਤੀ ਰੱਖਦੇ ਸੀ, ਇੱਕ ਪਾਸੇ ਨਿਕਲ ਜਾਣਾ, ਕਿਸੇ ਦਰਖਤ ਦੇ ਥੱਲੇ ਜਾ ਕੇ ਪੈ ਜਾਣਾ। ਸੋ ਅੱਗੇ ਗਏ ਤਾਂ ਕਾਫੀ ਦੂਰ ਸੇਵਾਦਾਰ ਮਿਲ ਗਿਆ। ਕਹਿੰਦੇ ਕਿੱਥੇ ਆ ਬਾਬਾ? ਕਹਿੰਦੇ ਉਹ ਪਏ ਨੇ ਜੀ। ਕਹਿੰਦਾ ਉਹੀ ਆ, ਕੋਈ ਹੋਰ ਤਾਂ ਨਹੀਂ ਹੈ? ਕਹਿੰਦੇ ਨਹੀਂ, ਉਹੀ ਨੇ ਜੀ। ਰੇਤੇ ਦੇ ਉੱਤੇ ਖਾਕੀ ਚਾਦਰਾਂ ਲਈ ਪਏ ਸੀ, ਖਾਕੀ ਕੱਪੜੇ ਆਮ ਰੱਖਿਆ ਕਰਦੇ ਸੀ, ਕਿਉਂਕਿ ਪਹਿਲਾਂ ਮਿਲਟਰੀ 'ਚ ਰਹੇ ਸੀ ਆਪ। ਉੱਥੇ ਜਦ ਸੰਨਿਆਸੀ ਗਿਆ, ਇਹਨੇ ਜਾ ਕੇ ਬਾਬਾ ਜੀ ਦੀ ਛਾਤੀ 'ਤੇ ਜੁੱਤੀ ਸਣੇ ਪੈਰ ਰੱਖਤਾ। ਬਾਬਾ ਜੀ ਨੇ ਦੋਵੇਂ ਹੱਥ ਚਾਦਰੇ ਤੋਂ ਬਾਹਰ ਕੱਢੇ, ਚਰਨ ਘੁੱਟਣ ਲੱਗ ਗਏ। ਇਹਨੇ ਠੇਡਾ ਮਾਰਿਆ, ਕਹਿੰਦਾ ਕੀ ਕਰਦਾ? ਇੱਕਦਮ ਬਾਬਾ ਜੀ ਉੱਠੇ, ਉੱਠ ਕੇ ਕਹਿੰਦੇ ਨਮਸਕਾਰ ਕਰੀ, ਕਹਿੰਦੇ ਮਹਾਂਪੁਰਸ਼ੋ, ਬੜੀ ਅਵੱਗਿਆ ਹੋਈ, ਤੁਸੀਂ ਐਡੀ ਦੂਰ ਆਏ ਅਤੇ ਮੈਂ ਤੁਹਾਡਾ ਸਵਾਗਤ ਨਾ ਕਰ ਸਕਿਆ। ਉਸ ਵੇਲੇ ਸਮਝ ਗਿਆ ਵੀ ਅਜੇ ਤਾਂ ਨਿਰਾਈ ਧੀਰਜ ਦੇ ਭੰਡਾਰ ਨੇ, ਨਿਮਰਤਾ ਦੇ ਭੰਡਾਰ ਨੇ, ਚਰਨੀ ਪੈ ਗਿਆ, ਰੋ ਰੋ ਕੇ ਮਾਫੀਆਂ ਮੰਗਾਉਂਦਾ। ਬਾਬਾ ਅਜੀਤ ਸਿੰਘ ਜੀ ਨਥਰਪੁਰ ਵਾਲੇ, ਜਿਨ੍ਹਾਂ ਦਾ ਇਸ ਇਲਾਕੇ 'ਚ ਬਹੁਤ ਪ੍ਰਭਾਵ ਰਿਹਾ ਅਤੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਸਾਨੂੰ ਬਹੁਤ ਸਹਿਯੋਗ ਮਿਲਿਆ ਹੈ ਇਹ ਸਾਰੇ ਪ੍ਰਚਾਰ ਕਰਨ ਦੇ ਅੰਦਰ। ਆਪ ਕਿਸੇ ਪਿੰਡ ਤੋਂ ਜਾ ਰਹੇ ਨੇ ਨਥਲਪੁਰ ਨੂੰ, ਰਸਤੇ ਵਿੱਚ ਇੱਕ ਲਾਭ ਸਿੰਘ ਨਾਮ ਰੰਗੀਆਂ ਦਾ, ਇਹ ਭੂਤ ਪ੍ਰੇਤ ਕੱਢਿਆ ਕਰਦਾ ਸੀ। ਇਹ ਭੂਤ ਪ੍ਰੇਤ ਕੱਢਣੇ ਇੱਕ ਪਖੰਡ ਜਿਹਾ ਹੋਇਆ ਕਰਦਾ ਸਾਧ ਜੀ, ਇਹ ਬਹੁਤ ਮਾੜੀ ਬਾਤ ਹੈ, ਜੇ ਲਾਉਣਾ ਹੈ ਤਾਂ ਬਾਣੀ ਵੱਲ ਲਾਓ। ਬਾਣੀ ਜਿੱਥੇ ਆ ਗਈ, ਜਿੱਥੇ ਗੁਰੂ ਨਾਨਕ ਦਾ ਪ੍ਰਕਾਸ਼ ਹੋ ਗਿਆ, ਉੱਥੇ ਭੂਤ ਪ੍ਰੇਤ ਰਹਿੰਦੇ ਹੀ ਨਹੀਂ। ਉਹ ਤਾਂ ਆਪ ਹੀ ਬਾਣੀ ਪੜ੍ਹ ਕੇ ਦੂਸਰਿਆਂ ਦੇ ਭੂਤ ਪ੍ਰੇਤ ਕੱਢ ਦੇ। ਭੂਤ ਤਾਂ ਉਹੀ ਨੇ, ਜੇਕਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਹੈ, ਤੇ ਘਰ ਮਰਟ ਸਾਰ ਕੇ ਭੂਤ ਵਸੇ ਤੈਨੂੰ। ਭੂਤਾਂ ਦੇ ਕੋਲ ਭੂਤਾਂ ਨੇ ਜ਼ਰੂਰ ਆਉਣਾ, ਨਾ ਭੂਤ ਬਣੋ, ਬੰਦਗੀ ਕਰੋ, ਨਾਮ ਜਪੋ, ਗੁਰੂ ਵਾਲੇ ਬਣ ਜਾਓ, ਆਪੇ ਹੀ ਭੂਤ ਹਟ ਜਾਣਗੇ। ਜਾ ਕੇ ਕਹਿੰਦੇ ਸਾਊ, ਆਹ ਨਾ ਕਰਿਆ ਕਰ, ਬੀਬੀਆਂ ਦੇ ਸਿਰ ਘਲਾ ਦਿੰਦਾ ਅਤੇ ਸਿਰ ਮਾਰਦੀਆਂ ਨੇ। ਬਹੁਤ ਸਾਰਾ ਇਕੱਠ ਹੋਇਆ ਸੀ, ਗੁੱਸਾ ਆ ਗਿਆ, ਆ ਕੇ ਬਾਬਾ ਜੀ ਨੂੰ ਧੱਕਾ ਮਾਰਿਆ, ਕਹਿੰਦਾ ਤੈਨੂੰ ਕਿਹਨੇ ਕਿਹਾ ਇੱਥੇ ਆਉਣ ਨੂੰ? ਧੱਕਾ ਹੀ ਨਹੀਂ ਮਾਰਿਆ, ਸਰਦੀ ਦਾ ਮਹੀਨਾ ਸੀ, ਪੋਹ ਦਾ ਉਪਣੋ ਕੰਬਲ ਲਾ ਲਿਆ। ਕੰਬਲ ਲਾ ਕੇ ਬਾਬਾ ਜੀ ਨੂੰ ਤੋੜਦਾ। ਬਾਬਾ ਜੀ ਨੂੰ ਪਤਾ ਸੀ ਵੀ ਇਹ ਗੱਲ ਦਾ ਪਤਾ ਲੱਗ ਕੇ ਪ੍ਰੇਮੀਆਂ ਨੇ ਫਿਰ ਗੁੱਸੇ 'ਚ ਆਉਣਾ ਹੈ, ਬਈ ਉਹਨੂੰ ਰੋਕਣਾ ਚਾਹੀਦਾ। ਆਪ ਉੱਥੇ ਲਾਈਨ ਦੇ ਉੱਤੇ ਬੈਠ ਗਏ, ਰੇਲਵੇ ਲਾਈਨ 'ਤੇ ਜਿਹੜੇ ਅਮਰਿੰਡੇ ਤੋਂ ਜਾਂਦੀ ਹੈ ਲਾਈਨ। ਇਧਰਲੇ ਪਾਸੇ ਪਤਾ ਲੱਗਿਆ ਜੋਗਿੰਦਰ ਸਿੰਘ ਉਹਨਾਂ ਨੂੰ ਮੁੰਡੀਆਂ ਵਾਲਿਆਂ ਨੂੰ, ਇਹ ਵਰਸੇ ਵਰਸੇ ਰਫਲਾਂ ਲੈ ਕੇ ਆਏ ਵੀ ਅੱਜ ਲਾਭ ਸਿੰਘ ਦੀ ਕਟਾਈ ਕਰਨੀ। ਇਹ ਜਦ ਰੇਲਵੇ ਲਾਈਨ ਲੰਘਣ ਲੱਗੇ, ਕਿਸੇ ਨੇ ਦੇਖ ਲਿਆ ਵੀ ਉਹ ਬਾਬਾ ਜੀ ਬੈਠੇ ਨੇ, ਬਾਬਾ ਜੀ ਲਾਈਨ ਦੇ ਉੱਤੇ ਬੈਠੇ। ਕਹਿੰਦੇ ਸਾਹੂ ਰਿਹਾ ਜੋ ਰਿਹਾ ਜੀ, ਕਿੱਧਰ ਚੱਲੇ ਤੁਸੀਂ, ਆ ਵਰਸੇ ਵਰਸੇ ਲਈ ਜਾਂਦੇ। ਕਹਿੰਦੇ ਬਾਬਾ ਜੀ ਸਾਨੂੰ ਪਤਾ ਲੱਗਿਆ ਵੀ ਤੁਹਾਡਾ ਬੜਾ ਤਿਰਸਕਾਰ ਕਰਿਆ ਅਤੇ ਤੁਹਾਡਾ ਕੰਬਲ ਖੋਲਿਆ। ਕਹਿੰਦੇ ਗੱਲ ਸੁਣੋ, ਪਹਿਲਾਂ ਕਸੂਰ ਤਾਂ ਕੱਢੋ, ਕਿਹਦਾ ਕਸੂਰ ਤਾਂ ਮੇਰਾ ਹੈ, ਮੈਂ ਕਿਉਂ ਗਿਆ ਉੱਥੇ, ਮੈਂ ਗਿਆ ਤਾਂ ਹੀ ਉਹਨੇ ਧੱਕੇ ਮਾਰੇ, ਤੁਸੀਂ ਕਿਉਂ ਉੱਥੇ ਉਹਨੇ। ਸੋ ਇਹ ਬਿਰਤੀ ਜਿਹੜੀ ਹੈ ਇਹ ਸਾਧੂਆਂ ਦੀ ਹੋਇਆ ਕਰਦੀ ਹੈ, ਸਾਧੂ ਬੇਪਰਵਾਹ ਹੁੰਦੇ ਨੇ, ਕਿਸੇ ਦੀ ਉਹਨਾਂ ਨੂੰ ਪਰਵਾਹ ਨਹੀਂ ਹੋਇਆ ਕਰਦੀ। ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਨੇ,
ਰੰਗ ਹੱਸਦੇ ਤੇ ਰੰਗ ਰੋਂਦੇ, ਰੰਗ ਹੱਸਦੇ
ਪਰਮੇਸ਼ੁਰ ਦੇ ਪਿਆਰਿਆਂ ਨੂੰ ਜੇ ਗਰਜ ਹੁੰਦੀ ਹੈ ਕੇਵਲ ਪਰਮੇਸ਼ੁਰ ਨਾਲ ਹੁੰਦੀ ਹੈ, ਸੰਸਾਰ ਨਾਲ ਕੋਈ ਗਰਜ ਨਹੀਂ ਹੋਇਆ ਕਰਦਾ। ਇੱਕ ਦਿਨ ਆਪ ਜੀ ਨੂੰ ਸਰਦਾਰ ਜਵਾਹਰ ਸਿੰਘ ਹਰਜ ਸਿੰਘ ਨਲੂਏ ਦੇ ਜੋ ਲੜਕੇ ਸੀ ਉਹਨਾਂ ਨੇ ਬੇਨਤੀ ਕਰਕੇ ਘਰ ਚਰਨ ਪਵਾਏ, ਪ੍ਰਸ਼ਾਦ ਤਿਆਰ ਕੀਤਾ, ਸਾਰੀ ਸੰਗਤ ਨੂੰ ਬਹੁਤ ਪ੍ਰੇਮ ਦੇ ਨਾਲ ਪ੍ਰਸ਼ਾਦਾ ਛਕਾਇਆ ਅਤੇ ਮਹਾਂਪੁਰਸ਼ ਜਦੋਂ ਅਰਦਾਸ ਕਰਨ ਲੱਗੇ, ਅਰਦਾਸੀਆਂ ਨੂੰ ਹੁਕਮ ਦਿੱਤਾ ਕਿ ਭਾਈ ਟਹਿਲ ਪੇਣ ਟਹਿਲ ਸੇਵਾ ਸੇਵਕਾਂ ਦੀ ਹੈ, ਸਰਦਾਰ ਦੀ ਨਹੀਂ ਹੈ, ਸੋਧ ਕੇ ਅਰਦਾਸ ਕਰਿਓ। ਅਰਦਾਸ ਹੋਈ, ਸੱਚੇ ਪਾਤਸ਼ਾਹ ਦਾਣਾ ਪਾਣੀ ਗੁਰੂ ਕਾ, ਟਹਿਲ ਪੈਣੀ ਟਹਿਲ ਸੇਵਾ ਇਹਨਾਂ ਸਿੱਖਾਂ ਸੇਵਕਾਂ ਦੀ, ਇਹਨਾਂ ਨੂੰ ਨਾਮਦਾਨ ਬਖਸ਼ੀ, ਵਿਘਨਾਂ ਤੋਂ ਦੂਰ ਰੱਖੀ, ਬੇਅੰਤ ਵਰ ਦਿੱਤੇ। ਜਵਾਹਰ ਸਿੰਘ ਜੀ ਸੋਚਦੇ ਆ ਵੀ ਮੇਰਾ ਵੀ ਨਾਂ ਕਿਤੇ ਆਊਗਾ, ਕਿਤੇ ਨਾ ਨਾਂ ਆਇਆ। ਜਦ ਅਰਦਾਸ ਹੋ ਚੁੱਕੀ ਸੀ, ਕਹਿੰਦੇ ਬਾਬਾ ਜੀ ਧੰਨ ਤਾਂ ਇਸ ਭੰਡਾਰੀਓ ਹੀ ਗਿਆ ਸਾਰਾ, ਬੜੀ ਭਾਰਾ ਲੰਗਰ ਤਿਆਰ ਹੋਇਆ ਅਤੇ ਅਰਦਾਸ 'ਚ ਮੇਰਾ ਨਾਮ ਨਹੀਂ ਆਇਆ। ਕਹਿੰਦੇ ਕਾਹਦਾ ਆਉਂਦਾ? ਕਹਿੰਦੇ ਲੰਗਰ ਦਾ। ਕਹਿੰਦੇ ਲੰਗਰ ਤਾਂ ਗੁਰੂ ਨਾਨਕ ਦਾ, ਦਾਣਾ ਪਾਣੀ ਗੁਰੂ ਦਾ, ਤੇਰਾ ਤਾਂ ਨਹੀਂ ਪੈਦਾ ਕੀਤਾ ਹੋਇਆ, ਤੇਰੇ ਹੱਥ ਤਾਂ ਕੇਵਲ ਸੇਵਾ ਹੀ ਸੇਵਾ ਹੈ, ਤੈਂ ਸੇਵਾ ਕਰੀ ਨਹੀਂ, ਤੂੰ ਤਾਂ ਇੱਥੇ ਕੁਰਸੀ 'ਤੇ ਬੈਠਾ ਰਿਹਾ। ਬੀਬੀਆਂ ਵੀ ਕੁਰਸੀ ਦੇ ਪਰਦੇ ਵਿੱਚ ਬੈਠੀਆਂ ਰਹੀਆਂ, ਇਹਨਾਂ ਨੇ ਤਾਂ ਹੱਥ ਨਹੀਂ ਲਾਇਆ ਕਿਸੇ ਭਾਂਡੇ ਨੂੰ, ਅਤੇ ਜਦ ਸੇਵਾ ਹੀ ਨਹੀਂ ਕਰੀ ਹੈ ਫਿਰ ਅਸੀਂ ਅਸੀਸ ਕਿਵੇਂ ਦਿੰਦੇ? ਨਾ ਸੇਵਾ ਕਰਨ ਵਾਲੇ ਨੂੰ ਤਾਂ ਝਾੜ ਪੈਂਦੀ ਹੈ।
ਫਿਰ ਕਰ ਹੱਥਾਂ ਪੈਰਾਂ
ਸਾਰੇ ਅੰਗਾਂ ਨੂੰ, ਅੱਖਾਂ ਨੂੰ ਤ੍ਰਿਕਾਰ ਹੈ, ਕੰਨਾਂ ਨੂੰ ਤ੍ਰਿਕਾਰ ਹੈ, ਜੀਵ ਨੂੰ ਤ੍ਰਿਕਾਰ ਹੈ ਜਿਹੜੀ ਸ਼ਬਦ ਨਹੀਂ ਸੁਣਦੀ। ਇਸੇ ਤਰ੍ਹਾਂ ਹੱਥਾਂ ਅਤੇ ਪੈਰਾਂ ਨੂੰ ਬਿਨ ਸੇਵਾ ਤ੍ਰਿਗਾ ਹੱਥ ਪੈਰ ਹੋਰ ਨਿਹਲ ਕਰਨ। ਤੁਸੀਂ ਤਾਂ ਸੇਵਾ ਕਰੀਓ ਹੀ ਨਹੀਂ ਹੈ, ਅਸੀਸ ਕਰਦੀ ਤੁਹਾਨੂੰ ਤ੍ਰਿਕਾਰ ਦਿੰਦਾ ਗੁਰੂ। ਇੱਥੇ ਹੀ ਨਹੀਂ ਵੱਸ ਕਰਦਾ, ਇਸ ਤੋਂ ਵੀ ਅੱਗੇ ਕਹਿੰਦਾ
ਮਿਰਤਕ ਕਹੀਏ ਨਾਨਕਾ ਮਿਰਤਕ
ਮਿਰਤਕ ਕਹੀਏ ਨਾਨਕਾ ਜਿਹੇ ਪ੍ਰੀਤ ਨਹੀਂ ਪਗਾ। ਕਹਿੰਦੇ ਸਰਦਾਰ ਜਵਾਹਰ ਸਿੰਘ ਜੀ, ਜਿੰਨਾ ਚਿਰ ਪਿਆਰ ਨਹੀਂ ਹੋਇਆ ਕਰਦਾ ਉੱਨੀ ਦੇਰ ਤੱਕ ਗੁਰੂ ਦੀਆਂ ਸੰਗਤਾਂ ਦੀ ਸੇਵਾ ਨਹੀਂ ਕਰਿਆ ਕਰਦਾ। ਤੁਸੀਂ ਤਾਂ ਇੱਕ ਪੈਸੇ ਦਾ ਸੌਦਾ ਕਰਿਆ, ਪੈਸਾ ਹੈਗਾ ਤੁਹਾਡੇ ਕੋਲ, ਪੈਸਾ ਦੇ ਤਾ, ਪਰ ਇਹ ਪੈਸਾ ਤਾਂ ਗੁਰੂ ਦਾ ਦਿੱਤਾ ਹੋਇਆ, ਤੁਹਾਡਾ ਆਪਣਾ ਤਾਂ ਹੈ ਨਹੀਂ। ਅੱਜ ਤੁਹਾਡੇ ਕੋਲ ਹੈ, ਕੱਲ ਨੂੰ ਖੋਲ ਵੇ, ਤੁਹਾਡੇ ਬਸ ਤਾਂ ਸੇਵਾ ਹੀ ਸੇਵਾ, ਤੁਸੀਂ ਸੇਵਾ ਨਹੀਂ। ਸੋ ਇਸ ਤਰ੍ਹਾਂ ਆਪਨੇ ਬੇਅੰਤ ਬੜੇ ਬੜੇ ਸਰਦਾਰਾਂ ਨੂੰ ਲਾਹੌਰ ਦੇ ਦਰਬਾਰ ਦੇ ਅੰਦਰ ਸ਼ਾਂਤੀ ਰੱਖਣ ਦੇ ਯਤਨ ਕੀਤੇ, ਅਤੇ ਦੂਸਰਾ ਇੱਕ ਬਿਰਧ ਨਵਾਇਆ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਬਿਰਧ ਸੁਆਮੀ ਸਨ, ਸ਼ਰਨ ਆਏ ਦੀ ਲਾਜ ਰੱਖਣੀ। ਆਪਦੇ ਪਾਸ ਅਤਰ ਸਿੰਘ ਅਤੇ ਕਸ਼ਮੀਰਾ ਸਿੰਘ ਆਪਦੀ ਸ਼ਰਨ ਲੈ ਲਈ ਆ ਕੇ, ਅਤੇ ਉੱਧਰਲੇ ਪਾਸੇ ਉਹਨਾਂ ਨੇ ਬਾਬਾ ਵੀਰ ਸਿੰਘ ਦਾ ਪ੍ਰਤਾਪ, ਲਾਹੌਰ ਦਰਬਾਰ ਦੇ ਅੰਦਰ ਗਦਾਰ ਪੈਦਾ ਹੋ ਗਏ। ਉਹ ਗਦਾਰ ਅੰਦਰ ਖਾਤੇ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸੀ। ਉਹ ਗਲਤੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਬੜੀ ਜ਼ਬਰਦਸਤ, ਕਿ ਉਹਨੇ ਉਹਨਾਂ ਬੰਦਿਆਂ 'ਤੇ ਵਿਸ਼ਵਾਸ ਕਰ ਲਿਆ ਜਿਨ੍ਹਾਂ ਦੇ ਉੱਤੇ ਕੌਡੀ ਦਾ ਵਿਸ਼ਵਾਸ ਨਹੀਂ ਸੀ ਕੀਤਾ ਜਾ ਸਕਦਾ।